ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਦੋਂ ਇਮਤਿਹਾਨ। ਸੁਨਹਿਰੀ ਮਤਨ: ਰੋਮੀਓ। ਰੱਬ ਦੀ ਮੁਹੱਬਤ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਆਉਣ ਵਾਲੀਆਂ ਸ਼ੈਵਾਂ। ਜਵਾਬੀ ਪੜ੍ਹਾਈ: ਜ਼ਬੂਰ। ਮੈਂ ਖੁਦਾਵੰਦ ਨਾਲ ਮੁਹੱਬਤ ਰੱਖਦਾ ਵਾਂ ਕਿਉਂ ਜੋ ਉਹਨੇ ਮੇਰੀ ਫਰਿਆਦ ਸੁਣੀ ਅਤੇ ਮੇਰੀ ਮਿੰਨਤ ਸੁਣੀ ਹੈ, ਕਿਉਂ ਜੋ ਉਹਨੇ ਮੇਰੇ ਵੱਲ ਆਪਣਾ ਕੰਨ ਧਰਿਆ। ਇਸ ਲਈ ਮੈਂ ਸਾਰੀ ਉਮਰ ਉਹਦੇ ਅੱਗੇ ਦੁਆ ਕਰਾਂਗਾ। ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜ ਲਿਆ ਅਤੇ ਪਾਤਾਲ ਦੀਆਂ ਪੀੜਾਂ ਮੇਰੇ ਉੱਤੇ ਆ ਗਈਆਂ। ਮੈਂ ਦੁੱਖ ਅਤੇ ਗਮ ਵਿੱਚ ਫੜਿਆ ਗਿਆ। ਤਦ ਮੈਂ ਖੁਦਾਵੰਦ ਅੱਗੇ ਦੁਆ ਕੀਤੀ, ਭਈ ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਮੇਰੀ ਜਾਨ ਨੂੰ ਰਿਹਾਈ ਦੇ। ਖੁਦਾਵੰਦ ਸਾਦਕ ਅਤੇ ਕਰੀਮ ਏ, ਸਾਡਾ ਖੁਦਾਵੰਦ ਰਹਿਮ ਕਰਨ ਵਾਲਾ ਏ। ਖੁਦਾਵੰਦ ਸਾਦਾ ਲੋਕਾਂ ਦੀ ਹਿਫਾਜ਼ਤ ਕਰਦਾ ਏ। ਮੈਂ ਨੀਵਾਂ ਹੋ ਗਿਆ ਸੀ, ਉਹਨੇ ਮੈਨੂੰ ਬਚਾ ਲਿਆ। ਐ ਮੇਰੀ ਜਾਨ, ਫਿਰ ਮੁਤਮਿਨ ਹੋ, ਕਿਉਂ ਜੋ ਖੁਦਾਵੰਦ ਨੇ ਤੇਰੇ ਉੱਤੇ ਅਹਿਸਾਨ ਕੀਤਾ ਏ। ਇਸ ਲਈ ਭਈ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖੀਆਂ ਨੂੰ ਹੰਝੂ ਵਗਾਉਣ ਤੋਂ ਅਤੇ ਮੇਰੇ ਪੈਰਾਂ ਨੂੰ ਤਿਲਕਣ ਤੋਂ ਬਚਾਇਆ ਏ। ਮੈਂ ਜਿਉਂਦਿਆਂ ਦੀ ਧਰਤੀ ਉੱਤੇ ਖੁਦਾਵੰਦ ਦੇ ਹਜ਼ੂਰ ਟੁਰਦਾ ਰਵਾਂਗਾ। ਦਰਸੀਵਾਜ ਬਾਈਬਲ ਵਿੱਚੋਂ ਅਮਸਾਲ: ਸਾਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ ਅਤੇ ਆਪਣੀ ਸਿਆਣ ਉੱਤੇ ਹੀ ਨਾ ਰਹਿ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ, ਰੱਬ ਤੋਂ ਡਰ ਅਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ਼ ਦੀ ਸਿਹਤ ਅਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਐ ਮੇਰੇ ਪੁੱਤਰ, ਖੁਦਾਵੰਦ ਦੀ ਤੰਬੀਹ ਨੂੰ ਹਕੀਰ ਨਾ ਜਾਣ ਅਤੇ ਉਹਦੀ ਮਲਾਮਤ ਤੋਂ ਅੱਕ ਨਾ, ਕਿਉਂ ਜੇ ਖੁਦਾਵੰਦ ਉਹਨੂੰ ਹੀ ਮਲਾਮਤ ਕਰਦਾ ਏ ਜਿਹਦੇ ਨਾਲ ਉਹਨੂੰ ਪਿਆਰ ਏ, ਜਿਵੇਂ ਪਿਓ ਉਸ ਪੁੱਤਰ ਨੂੰ ਜਿਹਦੇ ਤੋਂ ਖੁਸ਼ ਏ। ਸਿਆਣ ਅਤੇ ਤਮੀਜ਼ ਦੀ ਹਿਫਾਜ਼ਤ ਕਰ, ਇਸ ਤਰ੍ਹਾਂ ਉਹ ਤੇਰੀ ਜਾਨ ਦੀ ਹਯਾਤੀ ਅਤੇ ਤੇਰੇ ਗਲੇ ਦੀ ਜ਼ੀਨਤ ਹੋਣਗੀਆਂ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਂਗਾ ਅਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਜਦੋਂ ਤੂੰ ਲੰਮੇ ਪਏਗਾ ਅਤੇ ਨਾ ਡਰੇਂਗਾ, ਬਲਕਿ ਤੂੰ ਲੰਮੇ ਪੈ ਜਾਵੇਂਗਾ ਅਤੇ ਤੇਰੀ ਨੀਂਦਰ ਮਿੱਠੀ ਹੋਵੇਗੀ। ਅਚਾਨਕ ਆਉਣ ਵਾਲੀ ਦਹਿਸ਼ਤ ਤੋਂ ਨਾ ਡਰੀ ਅਤੇ ਨਾ ਸਰੀਰਾਂ ਦੀ ਹਲਾਕਤ ਤੋਂ ਜਦੋਂ ਉਹ ਆਵੇਗੀ, ਕਿਉਂ ਜੇ ਰੱਬ ਤੇਰਾ ਸਹਾਰਾ ਹੋਵੇਗਾ ਅਤੇ ਤੇਰੇ ਪੈਰਾਂ ਨੂੰ ਫਸ ਜਾਣ ਤੋਂ ਬਚਾਵੇਗਾ। ਲੂਕਾ: ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਅਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ ਅਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ ਅਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਅਤੇ ਪੜ੍ਹਨ ਲਈ ਖਲੋਤਾ ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਥਾਂ ਕੱਢੀ ਜਿੱਥੇ ਲਿਖਿਆ ਸੀ ਵੀ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ। ਇਸ ਲਈ ਵੀ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਵੀ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਅਤੇ ਲੋਕ ਉਹਦੀ ਤਾਲੀਮ ਤੋਂ ਹੈਰਾਨ ਸੀ ਕਿਉਂ ਜੇ ਉਹਦਾ ਕਲਾਮ ਇਖਤਿਆਰ ਦੇ ਨਾਲ ਸੀ। ਮਰਕਸ: ਜਦੋਂ ਯਸੂ ਫਿਰ ਕਸ਼ਤੀ ਵਿੱਚ ਪਾਰ ਗਿਆ ਅਤੇ ਵੱਡਾ ਜੱਥਾ ਉਹਦੇ ਕੋਲ ਜਮ੍ਹਾਂ ਹੋਇਆ ਅਤੇ ਇਬਾਦਤਖਾਨਿਆਂ ਦੇ ਸਰਦਾਰਾਂ ਵਿੱਚੋਂ ਨਜ਼ਾਇਰ ਨਾਮੀ ਇੱਕ ਬੰਦਾ ਆਇਆ ਅਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ ਭਈ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ ਭਈ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ। ਉਹ ਉਹਦੇ ਨਾਲ ਤੁਰਿਆ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਹੈ। ਜਿਹੜੀ ਗੱਲ ਉਹ ਆਖ ਰਹੇ ਸੀ ਉਹਦੇ ਉੱਤੇ ਯਸੂ ਨੇ ਧਿਆਨ ਨਾ ਕਰਕੇ ਇਬਾਦਤਖਾਨੇ ਦੇ ਸਰਦਾਰ ਨੂੰ ਆਖਿਆ, ਡਰਨਾ, ਸਿਰਫ ਅਮਾਨ ਰੱਖ। ਫਿਰ ਉਹਨੇ ਪਤਰਸ ਅਤੇ ਯਕੂਬ ਅਤੇ ਯਕੂਬ ਦੇ ਭਰਾ ਯੂਹੰਨਾ ਦੇ ਇਲਾਵਾ ਕਿਸੇ ਹੋਰ ਨੂੰ ਆਪਣੇ ਨਾਲ ਤੁਰਨ ਦੀ ਇਜਾਜ਼ਤ ਨਾ ਦਿੱਤੀ। ਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਤੇ ਉਹਨੇ ਵੇਖਿਆ ਭਈ ਵੈਨ ਹੋ ਰਿਹਾ ਹੈ ਤੇ ਲੋਕ ਬਹੁਤ ਰੋ ਪਿੱਟ ਰਹੇ ਨੇ ਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ ਤੁਸੀਂ ਕਿਉਂ ਰੌਲਾ ਪਾਉਂਦੇ ਤੇ ਰੋਂਦੇ ਹੋ ਕੁੜੀ ਮਰੀ ਨਹੀਂ ਬਲਕਿ ਸੌਂਦੀ ਏ ਉਹ ਉਹਦੇ ਉੱਤੇ ਹੱਸਣ ਲੱਗੇ ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਓ ਨੂੰ ਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ ਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ ਐ ਲੜਕੀ ਮੈਂ ਤੈਨੂੰ ਆਖਦਾ ਵਾਂ ਉੱਠ ਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ ਕਿਉਂ ਜੇ 12 ਵਰਿਆਂ ਦੀ ਸੀ ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ ਯੋਹੰਨਾ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਏ ਅਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ ਹਮੇਸ਼ਾ ਦੀ ਹਯਾਤੀ ਉਹਦੀ ਏ ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ ਬਲਕਿ ਹੁਣੇ ਹੀ ਏ ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਣਗੇ ਅਬਰਾਨੀਓ ਇਸ ਲਈ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਨੇ ਉਹਨਾਂ ਉੱਤੇ ਹੋਰ ਵੀ ਦਿਲ ਲਾ ਕੇ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਬਹਿ ਕੇ ਉਹਨਾਂ ਤੋਂ ਦੂਰ ਨਾ ਹੋ ਜਾਈਏ ਕਿਉਂਕਿ ਜਿਹੜਾ ਕਲਾਮ ਫਰਿਸ਼ਤਿਆਂ ਦੇ ਰਾਹੀਂ ਕੀਤਾ ਗਿਆ ਸੀ ਜਦੋਂ ਉਹ ਕਾਇਮ ਰਿਹਾ ਅਤੇ ਹਰ ਕਸੂਰ ਅਤੇ ਨਾਫਰਮਾਨੀ ਦਾ ਬਦਲਾ ਠੀਕ ਠੀਕ ਮਿਲਿਆ ਅਤੇ ਏਡੀ ਵੱਡੀ ਮੁਕਤੀ ਤੋਂ ਗਾਫਲ ਰਹਿ ਕੇ ਅਸੀਂ ਕਿਵੇਂ ਬਚ ਸਕਦੇ ਹਾਂ ਜਿਹਦਾ ਬਿਆਨ ਪਹਿਲਾਂ ਰੱਬ ਦੇ ਰਾਹੀਂ ਹੋਇਆ ਅਤੇ ਸੁਣਨ ਵਾਲਿਆਂ ਦੇ ਰਾਹੀਂ ਸਾਡੇ ਤੀਕਰ ਸਬੂਤ ਦੇ ਨਾਲ ਅਪੜਿਆ ਪਰ ਉਹਨੂੰ ਵੇਖਦੇ ਹੀ ਜਿਹਨੂੰ ਫਰਿਸ਼ਤਿਆਂ ਤੋਂ ਕੁਝ ਹੀ ਘੱਟ ਕੀਤਾ ਗਿਆ ਸੀ ਯਾਨੀ ਯਸੂ ਨੂੰ ਮੌਤ ਦਾ ਦੁੱਖ ਸਹਿਣ ਦੇ ਪਾਰੋਂ ਸਾਰੇ ਜਲਾਲ ਅਤੇ ਇੱਜ਼ਤ ਦਾ ਤਾਜ ਉਹਨੂੰ ਪਾਇਆ ਗਿਆ ਹੈ ਤਾਂ ਜੋ ਰੱਬ ਦੇ ਫਜ਼ਲ ਨਾਲ ਉਹ ਹਰ ਬੰਦੇ ਲਈ ਮੌਤ ਦਾ ਮਜ਼ਾ ਚੱਖੇ ਕਿਉਂਕਿ ਜਿਹਦੇ ਲਈ ਸਾਰੀਆਂ ਸ਼ੈਵਾਂ ਨੇ ਅਤੇ ਜਿਹਦੇ ਪਾਰੋਂ ਸਾਰੀਆਂ ਸ਼ੈਵਾਂ ਨੇ ਉਹਦੇ ਲਈ ਇਹੀ ਚੰਗਾ ਸੀ ਵੀ ਜਦੋਂ ਉਹ ਬਹੁਤ ਸਾਰੇ ਪੁੱਤਰਾਂ ਨੂੰ ਜਲਾਲ ਵਿੱਚ ਆੜੇ ਅਤੇ ਉਹਨਾਂ ਦੀ ਮੁਕਤੀ ਦੇ ਬਾਨੀ ਨੂੰ ਦੁੱਖਾਂ ਦੇ ਪਾਰੋਂ ਕਾਮਲ ਕਰ ਲਵੇ ਇਸ ਲਈ ਜਿਸ ਤਰ੍ਹਾਂ ਮੁੰਡੇ ਲਹੂ ਅਤੇ ਗੋਸ਼ਤ ਵਿੱਚ ਸ਼ਰੀਕ ਨੇ ਅਤੇ ਉਹ ਆਪ ਵੀ ਉਹਨਾਂ ਵਾਂਗਰ ਉਹਨਾਂ ਵਿੱਚ ਸ਼ਾਮਲ ਹੋਇਆ ਤਾਂ ਜੋ ਮੌਤ ਦੇ ਰਾਹੀਂ ਉਹਨੂੰ ਜਿਹਨੂੰ ਮੌਤ ਉੱਤੇ ਕੁਦਰਤ ਹਾਸਲ ਸੀ ਯਾਨੀ ਅਬਲੀਸ ਨੂੰ ਤਬਾਹ ਕਰੇ ਅਤੇ ਜਿਹੜੇ ਸਾਰੀ ਉਮਰ ਮੌਤ ਦੇ ਡਰ ਤੋਂ ਗੁਲਾਮੀ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਛੁਡਾ ਲਵੇ ਕਰੰਥੀਓ ਵੇਖੋ ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ ਅਸੀਂ ਸਾਰੇ ਤਾਂ ਨਹੀਂ ਸੌਵਾਂਗੇ ਪਰ ਸਾਰੇ ਬਦਲ ਜਾਵਾਂਗੇ ਅਤੇ ਇਹ ਇੱਕਦਮ ਵਿੱਚ ਇੱਕ ਪਲ ਵਿੱਚ ਪਿਛਲਾ ਨਰਸਿੰਘਾ ਫੂਕਦੇ ਹੀ ਹੋਵੇਗਾ ਕਿਉਂਕਿ ਨਰਸਿੰਘਾ ਫੂਕਿਆ ਜਾਵੇਗਾ ਅਤੇ ਮੁਰਦੇ ਗੈਰਫਾਨੀ ਹਾਲਤ ਵਿੱਚ ਉੱਠਣਗੇ ਅਤੇ ਅਸੀਂ ਬਦਲ ਜਾਵਾਂਗੇ ਕਿਉਂਕਿ ਜ਼ਰੂਰ ਹੈ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਅਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ ਅਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਅਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ ਅਤੇ ਉਹ ਅਖਾਣ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਜਿੱਤ ਦੀ ਬੁਰਕੀ ਬਣ ਗਈ ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ ਸਾਇੰਸ ਅਤੇ ਸਿਹਤ ਰੱਬ ਇਨਸਾਨ ਦਾ ਖਾਲਕ ਅਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਅਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ ਹਯਾਤੀ ਹਮੇਸ਼ਾ ਦੀ ਏ ਸਾਨੂੰ ਇਹ ਲੱਭਣੀ ਚਾਹੀਦੀ ਏ ਅਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ ਹਯਾਤੀ ਅਤੇ ਚੰਗਿਆਈ ਲਾਫਾਨੀ ਨੇ ਯਸੂ ਨੇ ਇਹਦਾ ਇਜ਼ਹਾਰ ਮਰਨ ਵਾਲੇ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਮੁਰਦੇ ਨੂੰ ਜਿਉਂਦਿਆਂ ਕਰਦੇ ਹੋਏ ਕੀਤਾ ਜਦ ਇਨਸਾਨ ਮੌਤ ਉੱਤੇ ਆਪਣੇ ਯਕੀਨ ਨੂੰ ਛੱਡ ਦਿੰਦਾ ਏ ਉਹ ਹੋਰ ਤੇਜ਼ੀ ਨਾਲ ਰੱਬ ਹਯਾਤੀ ਅਤੇ ਪਿਆਰ ਵਿੱਚ ਵਧੇਗਾ ਮੌਤ ਹਯਾਤੀ ਲਾਫਾਨੀਅਤ ਅਤੇ ਸਕੂਨ ਲਈ ਸਹਾਰਾ ਨਹੀਂ ਬਣਦੀ ਰੱਬ ਇਲਾਹੀ ਚੰਗਿਆਈ ਇਨਸਾਨ ਨੂੰ ਅਬਦੀ ਹਯਾਤੀ ਦੇਣ ਲਈ ਉਹਨੂੰ ਹਲਾਕ ਨਹੀਂ ਕਰਦਾ ਕਿਉਂਕਿ ਇਕੱਲਾ ਰੱਬ ਹੀ ਇਨਸਾਨ ਦੀ ਹਯਾਤੀ ਏ ਰੱਬ ਇੱਕੋ ਵੇਲੇ ਵਿੱਚ ਹੀ ਵਜੂਦ ਦਾ ਮਰਕਜ਼ ਅਤੇ ਕਤਰ ਵੀ ਏ ਬਦੀ ਮਰਦੀ ਏ ਚੰਗਿਆਈ ਨਹੀਂ ਮਰਦੀ ਗਲਤੀ ਦੀਆਂ ਸਾਰੀਆਂ ਸ਼ਕਲਾਂ ਗਲਤ ਨਤੀਜਿਆਂ ਦੀ ਹਮਾਇਤ ਕਰਦੀਆਂ ਨੇ, ਭਈ ਇੱਥੇ ਇੱਕ ਹਯਾਤੀ ਤੋਂ ਬਹੁਤੀਆਂ ਹਯਾਤੀਆਂ ਮੌਜੂਦ ਨੇ, ਭਈ ਮਾਦੀ ਤਾਰੀਖ ਓਨੀ ਹੀ ਅਸਲੀ ਅਤੇ ਜਿਉਂਦੀ ਏ ਜਿੰਨੀ ਰੂਹਾਨੀ ਤਾਰੀਖ ਏ, ਭਈ ਫਾਨੀ ਗਲਤੀ ਆਖਿਰਕਾਰ ਓਨੀ ਹੀ ਜ਼ਿਹਨੀ ਏ ਜਿੰਨੀ ਲਾਫਾਨੀ ਸੱਚਾਈ ਏ, ਅਤੇ ਇਹ ਭਈ ਉੱਥੇ ਦੋ ਵੱਖਰੀਆਂ ਹਸਤੀਆਂ ਅਤੇ ਬੰਦੇ, ਦੋ ਤਾਕਤਾਂ ਯਾਨੀ ਰੂਹ ਅਤੇ ਮਾਦਾ ਨੇ, ਜਿਨ੍ਹਾਂ ਦਾ ਨਤੀਜਾ ਤੀਜਾ ਬੰਦਾ ਫਾਨੀ ਇਨਸਾਨ ਹੁੰਦਾ ਏ, ਜਿਹੜਾ ਪਾਪ ਬਿਮਾਰੀ ਅਤੇ ਮੌਤ ਦੇ ਭਰਮਾਂ ਨੂੰ ਲੈ ਜਾਂਦਾ ਏ। ਰੂਹਾਨੀ ਇਨਸਾਨ ਰੱਬ ਦੀ ਸ਼ਕਲ ਜਾਂ ਖਿਆਲ ਏ, ਅਜਿਹਾ ਖਿਆਲ ਜਿਹੜਾ ਨਾ ਗਵਾਚ ਸਕਦਾ ਏ ਨਾ ਹੀ ਆਪਣੇ ਇਲਾਹੀ ਅਸੂਲ ਤੋਂ ਵੱਖ ਹੋ ਸਕਦਾ ਏ। ਜਦੋਂ ਗਵਾਹੀ ਨੇ ਮਾਦੀ ਹਵਾਸ ਦੇ ਸਾਹਮਣੇ ਰੂਹਾਨੀ ਫਹਿਮ ਨੂੰ ਕਬੂਲ ਕੀਤਾ ਅਤੇ ਰਸੂਲ ਨੇ ਇਹ ਬਿਆਨ ਦਿੱਤਾ ਭਈ ਕੋਈ ਉਹਨੂੰ ਰੱਬ ਤੋਂ ਮਿੱਠੇ ਫਹਿਮ ਅਤੇ ਹਯਾਤੀ ਅਤੇ ਸੱਚਾਈ ਦੀ ਹਜ਼ੂਰੀ ਤੋਂ ਵੱਖ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਅਤੇ ਝੂਠਾ ਅਕੀਦਾ ਏ, ਜਿਹੜਾ ਰੂਹਾਨੀ ਖੂਬਸੂਰਤੀ ਅਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੂਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸ਼ਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਨਾ ਅਬਦੀ ਏ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਵਾਂਗੀ ਏ ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਬਦਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਸ਼ਬੀਹ ਬਣਾਉਂਦੀ ਏ। ਇਹ ਅਸਲੀਅਤ ਪਈ ਮਸੀਹ ਜਾਂ ਸੱਚਿਆਈ ਨੇ ਮੌਤ ਉੱਤੇ ਫਤਿਹ ਪਾਈ ਜਾਂ ਹੁਣ ਵੀ ਫਤਿਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ। ਅਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਅਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਇਨਸਾਨ ਬਦਨ ਦੀ ਨਹੀਂ ਬਲਕਿ ਰੂਹ ਦੀ ਔਲਾਦ ਏ, ਹਯਾਤੀ ਦੀ ਔਲਾਦ ਏ, ਨਾ ਕਿ ਮਾਦੇ ਦੀ, ਕਿਉਂ ਜੇ ਹਯਾਤੀ ਰੱਬ ਏ ਅਤੇ ਹਯਾਤੀ ਹਮੇਸ਼ਾ ਦੀ ਯਾਨੀ ਆਪ ਵਜੂਦ ਰੱਖਣ ਵਾਲੀ ਹੋਣੀ ਚਾਹੀਦੀ ਏ। ਹਯਾਤੀ ਹਮੇਸ਼ਾ ਦਾ ਮੈਂ ਵਾਂ ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਅਤੇ ਜਿਹੜੀ ਆਉਣ ਵਾਲੀ ਏ, ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਜੇ ਇਨਸਾਨੀ ਹਸਤੀ ਦਾ ਅਸੂਲ, ਕਾਨੂੰਨ ਅਤੇ ਇਜ਼ਹਾਰ ਘੱਟੋ ਘੱਟ ਵੀ ਇਸ ਤੋਂ ਪਹਿਲਾਂ ਸਮਝੇ ਨਹੀਂ ਜਾਂਦੇ ਜਦ ਮੌਤ ਦੀ ਸਲਾਹ ਬਸ਼ਰ ਨੂੰ ਕਾਬੂ ਕਰ ਲੈਂਦੀ ਏ, ਅਤੇ ਉਹ ਇਸ ਇੱਕ ਵਾਕਿਆ ਦੀ ਨਿਉਂ ਉੱਤੇ ਵਜੂਦੀਅਤ ਦੇ ਦਰਜੇ ਵਿੱਚ ਰੂਹਾਨੀ ਤੌਰ 'ਤੇ ਬਹੁਤੇ ਉੱਚੇ ਨਹੀਂ ਹੋਣਗੇ, ਬਲਕਿ ਉਹ ਇੰਝ ਹੀ ਮਾਦੀ ਰਹਿਣਗੇ ਜਿਵੇਂ ਉਹ ਇਸ ਤਬਦੀਲੀ ਤੋਂ ਪਹਿਲਾਂ ਸੀ, ਜਿਹੜੇ ਹਲੇ ਵੀ ਹਯਾਤੀ ਦੇ ਰੂਹਾਨੀ ਫਹਿਮ ਦੀ ਬਜਾਏ ਮਾਦੇ ਦੇ ਰਾਹੀਂ ਅਤੇ ਖੁਦਗਰਜ਼ ਅਤੇ ਕਮਤਰ ਮਕਸਦਾਂ ਦੇ ਰਾਹੀਂ ਖੁਸ਼ੀ ਲੱਭਣਗੇ। ਭਈ ਹਯਾਤੀ ਜਾਂ ਸਿਆਣ ਮਹਦੂਦ ਅਤੇ ਬਦਨੀ ਏ, ਜਾਂ ਇਹ ਦਿਮਾਗ ਅਤੇ ਅਸਾਬਾਂ ਦੇ ਰਾਹੀਂ ਜ਼ਾਹਰ ਹੁੰਦੀ ਏ, ਇਹ ਗਲਤ ਏ। ਇਸ ਲਈ ਸੱਚਾਈ ਇਸ ਗਲਤੀ ਅਤੇ ਇਹਦੇ ਅਸਰਾਂ ਯਾਨੀ ਬਿਮਾਰੀ, ਪਾਪ ਅਤੇ ਮੌਤ ਨੂੰ ਨਿਸ਼ਤ ਕਰਨ ਆਉਂਦੀ ਏ। ਰੂਹਾਨੀ ਜਮਾਤ ਦੇ ਨਾਲ ਇਹ ਆਇਤ ਤਾਲੁਕ ਰੱਖਦੀ ਏ, ਇੰਜਦਿਆਂ ਉੱਤੇ ਦੂਜੀ ਮੌਤ ਦਾ ਕੋਈ ਇਖਤਿਆਰ ਨਹੀਂ। ਜੇ ਤਬਦੀਲੀ ਜਿਹਨੂੰ ਮੌਤ ਆਖਿਆ ਜਾਂਦਾ ਏ ਪਾਪ, ਬਿਮਾਰੀ ਅਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਏ, ਅਤੇ ਇਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਏ ਅਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਏ। ਪਰ ਇੰਜ ਹੁੰਦਾ ਨਹੀਂ ਏ, ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਏ। ਉਹ ਜਿਹੜੇ ਨਾਰਾਜ਼ ਨੇ ਉਹ ਉਸ ਵੇਲੇ ਤੀਕਰ ਨਾਰਾਜ਼ ਹੀ ਰਹਿਣਗੇ ਜਦੋਂ ਤੀਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਿਆਈ ਸਾਰੇ ਪਾਪ ਅਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਇਨਸਾਨ ਨੂੰ ਇਹ ਗੁਮਾਨ ਰੱਖਣਾ ਚਾਹੀਦਾ ਏ ਭਈ ਮੌਤ ਦੇ ਤਜਰਬੇ ਦਾ ਯਕੀਨ ਉਹਨਾਂ ਨੂੰ ਜਲਾਲੀ ਹਸਤੀ ਵਿੱਚ ਜਗਾਵੇਗਾ। ਆਲਮਗੀਰ ਮੁਕਤੀ ਤਰੱਕੀ ਅਤੇ ਇਮਤਿਹਾਨ ਉੱਤੇ ਮਰਕੂਜ਼ ਏ ਅਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਅਸਮਾਨ ਕੋਈ ਥਾਂ ਨਹੀਂ ਏ ਬਲਕਿ ਸਿਆਣ ਦੀ ਇਲਾਹੀ ਹਾਲਤ ਏ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਅਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਏ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਭਾਈ ਕਲਾਮ ਹੀ ਇਹ ਦੱਸਦਾ ਹੈ। ਮੌਤ ਸੁਪਨੇ ਦਾ ਇੱਕ ਮਰਹਲਾ ਹੈ, ਕਿਉਂ ਜੇ ਵਜੂਦ ਮਾਦੀ ਹੋ ਸਕਦਾ ਹੈ। ਇੱਥੇ ਤੇ ਆਖਰਤ ਵਿੱਚ ਮੌਤ ਦੇ ਸੁਪਨੇ ਦੀ ਕਿਆਦਤ ਸਿਆਨ ਕਰਦੀ ਏ, ਆਪਣੇ ਆਪ ਦੇ ਮਾਦੀ ਇਜ਼ਹਾਰ ਤੋਂ ਸੋਚ ਮੈਂ ਮੁਰਦਾ ਵਾਂ ਪੈਦਾ ਹੁੰਦੀ ਏ, ਤਾਂ ਜੋ ਸੱਚਿਆਈ ਦੇ ਐਸ ਛਣਕਣ ਵਾਲੇ ਲਫ਼ਜ਼ ਨੂੰ ਫੜ ਸਕੇ। ਕੋਈ ਮੌਤ ਬੇਅਮਲੀ ਬਿਮਾਰੀ ਵਾਲਾ ਅਮਲ ਰੱਦੇ ਅਮਲ ਅਤੇ ਨਾ ਹੀ ਸ਼ਦੀਦ ਰੱਦੇ ਅਮਲ ਏ। ਹਯਾਤੀ ਅਸਲੀ ਏ ਅਤੇ ਮੌਤ ਵਹਿਮ ਏ। ਯਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਅਦਰਾਕ ਵਿੱਚ ਹਮਾਂਗੀ ਅਤੇ ਲਫਾਨੀਅਤ ਨੂੰ ਹੱਲ ਕਰਦਾ ਏ। ਇਸ ਮੁਕਤਦਿਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਉਹ ਹਮੇਸ਼ਾ ਤਿਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ, ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਨੁੰਦਾ ਏ, ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਲ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰ ਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।